ਛਡਾਏ ਮਹਾਂਬਲੀ ਤੇ ਆਪਣੇ ਚਰਨ ਪਰਾਸੇ ਏਕ ਨਾਮ ਦਿਓ ਮਨ ਮੰਤਾ ਬਿਨ ਸੈਨ ਕਟੋ ਜਾਤ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਸੇ ਏਕ ਨਾਮ ਦਿਓ ਮਨ ਮੰਤਾ ਬਿਨ ਸੈਨ ਕਟੋ ਜਾਤ ਸਤਿਗੁਰ ਪੂਰੇ ਤਿੰਨੇ ਦਾਸ ਹਰ ਹਰ ਨਾਮ ਦਿਓ ਕੀਰਤਨ ਦਾ ਪਈ ਹੁਨਾਰੀ ਦਾਤ ਹਰ ਹਰ ਅੰਗੀਕਾਰ ਦਿਓ ਕਰੇ ਆਪਣੇ ਭਗਤਨ ਦੀ ਰਾਖੀ ਪਾਤ ਨਾਨਕ ਚਰਨ ਰਹੇ ਕਰੇ ਆਪਣੇ ਸੁਖ ਪਾਓ ਦਿਨ ਰਾਤ ਅੰਗੀਕਾਰ ਕੀਓ ਕਰੇ ਆਪਣੇ ਭਗਤਨ ਦੀ ਰਾਖੀ ਪਾਤ ਨਾਨਕ ਚਰਨ ਰਹੇ ਕਰੇ ਆਪਣੇ ਸੁਖ ਪਾਓ ਦਿਨ ਰਾਤ ਨਸਰੀ ਮਹਲਾ ਪੰਜਰਾ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਨਨ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਿਫਤੇ ਕਰ ਸਕਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਕਹਾਂ ਲਗੇ ਇਉ ਕੀਟ ਬਖਾਨੇ ਮਹਿਮਾ ਹੋਰ ਤੁਹੀ ਪ੍ਰਭ ਜਾਣੇ ਪਿਤਾ ਜਨਮ ਜਿਉ ਉਤਨਾ ਪਾਵੇ ਕਹਾਂ ਥਵਨ ਕਾ ਭੇਦ ਬਤਾਵੇ ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ ਫਤਿਹ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹਾਨ ਬਖਸ਼ਿਸ਼ ਭਰਿਆ ਇਹ ਮਹਾਂਵਾਕ ਜਿਸ ਵਿੱਚ ਸਾਹਿਬ ਆਰੰਭ ਕਰਦੇ ਨੇ ਇੱਥੋਂ ਛਡਾਏ ਲਈਏ ਮਹਾਂਬਲੀ ਤੇ ਦਰਅਸਲ ਇੱਕ ਈਸ਼ਵਰ ਮਹਾਂਬਲੀ ਹੈ ਇੱਕ ਉਸਦੀ ਮਾਇਆ ਮਹਾਂਬਲੀ ਹੈ ਇੱਕ ਈਸ਼ਵਰ ਪਰਮ ਸ਼ਕਤੀ ਹੈ ਇੱਕ ਉਸਦੀ ਮਾਇਆ ਪਰਮ ਸ਼ਕਤੀ ਹੈ ਕਹਿੰਦੇ ਨੇ ਜਿਤਨਾ ਵੱਡਾ ਮਨੁੱਖ ਹੋਵੇ ਉਤਨੀ ਵੱਡੀ ਉਸਦੀ ਛਾਇਆ ਬਣ ਜਾਂਦੀ ਹੈ ਧੁੱਪ ਦੇ ਵਿੱਚ ਛਾਇਆ ਉਤਨੀ ਵੱਡੀ ਹੋਵੇਗੀ ਜਿਤਨਾ ਕੋਈ ਵੱਡਾ ਹੋਵੇਗਾ ਮਾਇਆ ਕੀ ਹੈ ਪਰਮਾਤਮਾ ਦੀ ਛਾਇਆ ਹੈ ਮਹਾਮਾਈ ਤਾਂ ਕੀ ਹੈ ਛਾਇਆ ਛਾਇਆ ਦਾ ਆਪਣਾ ਅਸਰ ਹੈ ਕਿਉਂਕਿ ਮਹਾਂਬਲੀ ਦੀ ਛਾਇਆ ਹੈ ਕਿਸੇ ਕਮਜ਼ੋਰ ਦੀ ਛਾਇਆ ਨਹੀਂ ਹੈ ਮਹਾਂਬਲੀ ਦੀ ਛਾਇਆ ਹੈ ਪੰਜਾਬ ਦੇ ਤੇ ਕਿਸੇ ਨੂੰ ਐਸੀ ਵੈਸੀ ਕੋਈ ਬਿਮਾਰੀ ਹੋ ਜਾਏ ਤੇ ਕਹਿ ਦਿੰਦੇ ਨੇ ਇਹਨੂੰ ਕੋਈ ਛਾਇਆ ਰੋਗ ਹੋ ਗਿਆ ਛਾਇਆ ਕਿਸੇ ਦੀ ਛਾਇਆ ਪੈ ਗਈ ਹੈ ਕਿਸੇ ਦੀ ਛਾਇਆ ਦਾ ਅਸਰ ਹੋ ਗਿਆ तो जिथे परमात्मा महान है उत्थे उसकी छाया बड़ी महान है। परमात्मा व्यापक है, उसकी छाया व्यापक है। किसी भी थान ते मनुख उसकी छाया तो बच नहीं सकता। हर थान ते परमात्मा है, हर थान ते माया है, या इंज कह लो हर थान ते निरंकार है, हर थान ते संसार है, संसार माया है। संसार विच असी संबंध जोड़ते हैं काम करके, लोभ करके और अहंकार करके। परमात्मा नाल संबंध जुड़ता है दया करके, संतोख करके। ये रिश्ते ने, संबंध ने, अगर दया नहीं, संतोख नहीं, तो फिर परमात्मा नाल कोई रिश्ता नहीं। अगर काम नहीं, लोभ नहीं, अहंकार नहीं, तो संसार नाल कोई संबंध नहीं। कामी का संबंध संसार नाल है, लोभी का संबंध संसार नाल है, अहंकारी का संबंध संसार नाल है। अहंकारी नू सता चाहिदी है, लोभी नू धन चाहिदा है, कामी नू कामणी चाहिदी है। पुरुष कामराज है, स्त्री नू कामणी कह दिता गया। तो मनुख परिवार दे संबंध, धन संपदा दे संबंध, सता दे संबंध जोड़दा है लोभ करके, काम करके, अहंकार करके। अगर अहंकार नहीं, लोभ नहीं, काम नहीं, तो फिर संसार नहीं। उस मनुख दी दुनिया दे संसार मिट जांदा है। लोभ नहीं, अहंकार नहीं, काम नहीं, इस मनुख नूं असी कह सकदे हां संसारी बंदा नहीं है। संसार विच रहण वास्ते ये तीन चाहिए ने, ये तो है ही कोई नहीं। पर परमात्मा नाल जुड़न लई दया चाहिदी है, संतोख चाहिदा है। संतुष्टि नहीं है, दया नहीं है, तो निरंकार नहीं है। कठोर मनुख दी दुनिया विच परमात्मा नहीं है। त्रिशनालू मनुख दी दुनिया विच ईश्वर नहीं है। और मैं अर्ज करा जिथे काम नहीं, लोभ नहीं, अहंकार नहीं, उथे संसार नहीं है, उथे पदार्थ नहीं है, उथे रूप रंग नहीं है। रूपे कामे दोस्ती मुखे सदे गंड, रूप रूप नाल, सुहपन नाल, तन नाल संबंध ते काम करके जुड़ेगा। पदार्था नाल संबंध लोभ करके जुड़ेगा। सता नाल, प्रभता नाल संबंध हंकार करके जुड़ेगा। ते हंकार ही नहीं, लोभ ही नहीं, काम नहीं, तो ना परिवार है, ना पदार्थ ने, ते ना ही सता है। इसनों थोड़ा जहा गहराई नाल लेना, क्योंकि साहिबा ने इत्थे जो महाबली शब्द वरते है ये माया लई वरते है। पर तुसी आखोगे महाबली ते परमात्मा है, महाबली माया। तो एक दफा मैं फिर दोहरा दें, जे परमात्मा महाबली है तो उसकी बनाई हुई माया भी महाबली है, तो कमजोर नहीं है। ईश्वर एक शक्ति है, माया एक शक्ति है। जितना वड्डा परमात्मा आप है उतनी ही वड्डी उसकी माया है। एक नास्तिक जो महाबली परमात्मा है उस तो बचण की कोशिश करता है, छुटकारा हासिल करने की कोशिश करता है। एक साधु, एक अभ्यासी, एक गुरमुख महाबली जो ये माया है इस तो बचण की कोशिश करता है। दो तरह की कोशिश है। नास्तिक की कोशिश है परमात्मा का प्रभाव नहीं पैना चाहिए। साधु की कोशिश है माया का प्रभाव नहीं पैना चाहिए। और मैं अर्ज करा दोवें ही महाबली ने, परमात्मा महाबली है, माया महाबली है। ये महाबली शब्द सतगुरु ने माया लई वरते छड़ाए लियो महाबली थे अपने चरण परात। बगौर मुताला करना ऐसा देखने दे छाया है, क्योंकि पहले छाया है फिर ओ है जिसकी छाया है। पहले तो माया है, मां बाप माया ने, परिवार माया है, पदार्थ माया ने, राजनीति माया है, परमात्मा व्यापक है, माया व्यापक है। राजनीति दे रूप दे माया व्यापक है। जिथे तक मनुख है उथे तक राजनीति है, जिथे तक मनुख है उथे तक पदार्थ ने, जिथे तक मनुख है उथे तक परिवारक जिंदगी है। माया व्यापक है, पर ये माया इतनी महाबली है। एक राजनीतिक दी मौत किसी हद तक राज सिंघासन ते आउंदी है या राज सिंघासन दी चाहत दे चाहुंदी है। एक मनुख जमदा परिवार दे चाहे मरदा भी परिवार दे चाहे, एक मनुख जमदा पदार्थां दे चाहे मरदा भी पदार्थां दे चाहे, एक मनुख जमे है राजकुमार है, इंज कह लो राज सिंघासन ते जन्म होया, राज सिंघासन ते मौत होवेगी। बड़ी प्रबल ये माया, बड़ी प्रबल किधरे परिवार दे रूप च, किधरे पदार्थां दे रूप च, किधरे सिंघासन दे रूप च। मूल रूप दे लो तो माया आखिर यही है और की। तियां पुत्र माया ने, पति पत्नी माया है, मां बाप माया ने। कबीर तो इत्थे तक कहिंदे जे माया झूठी है तो फिर परिवार भी झूठा है। माता झूठी पिता भी झूठा, झूठे ही फल लागे, आवे झूठे जाए भी झूठे, झूठे मरे अभागे। ये मां झूठी है, पिता भी झूठा है, और मां बाप तो ये जो जमे हैं पुत्र ये भी झूठा है। फिर ये झूठा जो जमे है झूठ दे जीवेगा, एक दिन झूठ दे मर जाएगा। जीवेगा झूठ दे पदार्थां दे पदार्थ झूठे, जीवेगा झूठ दे सिंघासन दे राजनीति दे तो राजनीति झूठी। झूठ नो पंजाबी च असी कह देने हैं कूड़, कूड़ मियां कूड़ बीबी खत होए खा, कूड़ झूठ माया। ये धियां पुत्र माया ने, ये पति पत्नी माया है, ये भैन भरा माया ने, ये पदार्थ माया ने, ये सिंघासन माया है। इसका इतना बड़ा प्रभाव है कि पता ही नहीं चलता परमात्मा का। हर मनुख जी रहा है परिवार दे, हर मनुख जी रहा है पदार्थां दे, हर मनुख जी रहा है राजनीति दे। कौन जी रहा है परमात्मा दे? कोई भी नहीं। 24 घंटे का समा अगर इसनों नापी है, इस दे मनुख जिन्ना समा खर्च करता है परिवार दे, पदार्थां दे, राजनीति दे, कौन समा खर्च करता है परमात्मा दे? सारा वक्त माया दे खर्च होता है। माया परिवार, माया पदार्थ, माया राजनीति। माया नाल संबंध जोड़न वास्ते तीन रुचियां चाहिए ने, काम लोभ अहंकार। काम करके परिवार नाल संबंध जुड़ता है, लोभ करके पदार्थां नाल संबंध जुड़ता है, अहंकार करके सत्ता नाल राजनीति नाल संबंध जुड़ता है। ये सदी बड़ी हंकारी सदी है, बड़ा राजनीतिक प्रभाव है। थां थां ते राजनीतिक ही सम्मानित होंदे ने, राजनीतिक लोगों नूं सम्मान मिलता है। बड़े बड़े धार्मिक समागमां दे उद्घाटन भी राजनीतिक ही करदे ने, हैरानगी। बड़े बड़े धार्मिक समागमां दे किसी हद तक है सन्मानित भी राजनीतिक करते हैं। मैं ते देखदा कोई जैन धर्म दा समागम है, कोई सनातन मत दा समागम है, हुण ते मैं देखदा इस्लामी समागम। इन्हां दे भी जिहड़े आउंदे ने उन्हां दे च भी प्रमुख वक्ता राजनीतिक आउंदे ने, कोई धार्मिक मनुख नहीं आउंदे। राजनीति छाई होई है। इसनूं कबीर कहिंदे ने, मार मार सरपनी निर्मल जल पैठी। बड़ा कीमती वाक है भगत कबीर का। मार मार सरपनी निर्मल जल पैठी। ए सपनी डंग मारदी मारदी मैले पानी सी, मैली थां ते मैले लोगां नूं डंग मारदी मारदी और निर्मल जल दे आ गई है, ते निर्मल लोगां नूं डंग मारन लग पई है। पहले बाजार दे डंग मार दी सी, हुण सत्संग दे डंग मार दी है। पहले परिवार दे जीवां नूं डंग मार दी सी, हुण माला फेरन वालियां नूं डंग मार दी है। बड़े बड़े साधु सन इसे ही सपनी दे डसे हुए ने, कुछ भी नहीं है। ये भी मैं अर्ज कर दें, इसे डंग सपनी दी जहर उन्हां नूं चढ़ी हुई है। कदी बगौर मुताला करके देखना। इस वक्त साडे देश विच एक साधु की बड़ी चर्चा है, चंद्रा स्वामी की बड़ी चर्चा है अखबारां विच, सारी दुनिया विच। कहण नूं ते इह साधु है बड़ बड़ा राजनीतिक, दुनिया भर के राजनीतिक लोगों नाल इसकी सांठ गांठ, करोड़ां रुपयां दा रोज इसका लेना देना। मैं हैरान होना कई दफा सिख समाज के साधु देख के भी वो रागी प्रचारकों नूं भंडी जाणगे, फिर रागी लोभी ने, लोभी ने बेचारे किधरे दो चार दमड़े लेंदे होणगे, किसी थान तो मिलते होणगे, पर एक करोड़ां लिया के भी त्यागी हैरानगी। ये अपने बच्चे नहीं पढ़ा सकते, अपनी एक निक्की जी कुली नहीं बना सकते, ये बड़े बड़े आश्रम बना के भी त्यागी। ये एयर कंडीशन वड़िया वड़िया कारां रख के भी त्यागी। एक ग्रस्ती का मोह होंदा है बच्चियां दे, इन्हां दा मोह होंदा है अपने चेलियां च। भगत कबीर ने साफ कह दिता है, कबीर सिख साखा बहुते की है, कैसो कियो नमीत, चाले थे हरि मिलन को, बीचे अटके हो चीत। एक परिवारक बंदा जे किधरे सफर दे चोवे ते किसी शहर दे चोदे धियां पुत्र रहिंदे होण, तो कहने चलो मैं उन्हां नूं मिलदा जावां। ते साधु संत भी इस शहर दे साडे चेले ने जी, इत्थे साडी सिखी सेवकी है, इत्थे होके जावांगे। मैं ते देखदा एक बच्चियां च फस गया, एक चेलियां च फस गया, एक मकानां दे च फस गया, एक आश्रमां दे च फस गया। मार मार सरपनी निर्मल जल पैठी, मैले मनुखां नूं ए सपनी डंग मारदी मारदी। हुण निर्मल सरोवर विच जिहड़े इशनान कर रहे सन, सन साधु अभ्यासी कहलांदे सन, उहनां नूं डंग मारना शुरू कर दिता है और डंग मार भी दिता है। जहर चढ़ भी गई है, कईआं चढ़ गई है जहर। हुण साधुआं च भी तुहानूं कोई निर्मल नहीं मिलणगे, हुण ते साधु भी चंद्रा स्वामी जैसे मिलणगे। हुण साधु की रहे, कुछ भी नहीं। समा लंघ गया, वक्त लंघ गए, जब व्यास जैसे साधु पैदा होने सन, बाबा अतर सिंह जैसे संत पैदा होने सन, लंघ गया सन। मार मार सरपनी निर्मल जल पैठी, लंघ गया वक्त जब अकाली कौर सिंह जैसे विद्वान पैदा होने सन, गुणवान पैदा होने सन। लंघ गया समा जब कवि संतोख सिंह जैसे ब्रह्मज्ञानी पैदा होने सन, लंघ गया वक्त। मार मार सरपनी निर्मल जल पैठी, दया आनी चाहिए इन्हां ते। ये बेचारे महाबली दे काबू च आ गए, परमात्मा महाबली, उहदी माया महाबली। औखा है कम, मुश्किल है। एक नास्तिक परमात्मा तो बचण की कोशिश कर रहा है जबकि बच नहीं सकेगा। नास्तिक तो नास्तिक मनुख नूं भी अमर जीवन चाहिए है, तो अमर जीवन ते परमात्मा। नास्तिक तो नास्तिक मनुख भी चाहता है कि मैं कभी दुखी ना होवां, सदा सुखी होवां, तो सदा सुखी का ना ही परमात्मा है, और की होंदा है परमात्मा। ਨਾਸਤਿਕ ਤੋਂ ਨਾਸਤਿਕ ਮਨੁੱਖ ਨੂੰ ਵੀ ਪ੍ਰਭਤਾ ਚਾਹੀਦੀ ਹੈ ਤਾਂ ਪ੍ਰਭਤਾ ਤੇ ਕੇਵਲ ਪ੍ਰਭੂ ਕੋਲ ਹੈ, ਉਸਦੀ ਪ੍ਰਭਤਾ ਹੈ। ਨਾਸਤਿਕ ਦੀ ਮੰਗ ਵੀ ਪਰਮਾਤਮਾ ਦੀ ਹੈ, ਪ੍ਰਭਾਵ ਪਰਮਾਤਮਾ ਦਾ ਹੀ ਪੈ ਰਿਹਾ ਹੈ। ਉਹ ਵੀ ਅਮਰ ਜ਼ਿੰਦਗੀ ਮੰਗਦਾ ਹੈ, ਸੁੱਖ ਮੰਗਦਾ ਹੈ, ਆਨੰਦ ਮੰਗਦਾ ਹੈ, ਪਰ ਕੌਣ ਦੱਸੇ? ਕਿਸੇ ਸੁੱਖ ਦਾ ਨਾਮ ਪਰਮਾਤਮਾ ਹੈ, ਕਿਸੇ ਆਨੰਦ ਦਾ ਨਾਮ ਪਰਮਾਤਮਾ ਹੈ, ਕਿਸੇ ਅਮਰ ਜ਼ਿੰਦਗੀ ਦਾ ਨਾਮ ਪਰਮਾਤਮਾ। ਤੂੰ ਵੀ ਪਰਮਾਤਮਾ ਪਿਆ ਲੱਭਦਾ ਹੈ, ਪਰਮਾਤਮਾ ਦੇ ਪ੍ਰਭਾਵ ਤੋਂ ਤੂੰ ਬਚ ਨਹੀਂ ਸਕਿਆ। ਔਰ ਇੱਕ ਆਮ ਮਨੁੱਖ ਜੋ ਸਾਧੂ ਹੈ, ਵਿਚਾਰਾ ਸਾਧਨਾ ਪਿਆ ਕਰਦਾ ਹੈ, ਇਹ ਜੋ ਮਹਾਬਲੀ ਮਾਇਆ ਹੈ ਇਹਦੇ ਪ੍ਰਭਾਵ ਤੋਂ ਮੈਂ ਬਚਾਂ, ਤਾਂ ਇਹ ਵੀ ਵਿਚਾਰਾ ਬਚ ਨਹੀਂ ਕਿਸ, ਇਹਦੇ ਉੱਤੇ ਮਾਇਆ ਦਾ ਪ੍ਰਭਾਵ ਪਿਆ ਹੋਇਆ। ਜਾਂ ਇੰਝ ਕਹਿ ਲਓ, ਪਰਮਾਤਮਾ ਦਾ ਪ੍ਰਭਾਵ ਤੇ ਮਾਇਆ ਦਾ ਪ੍ਰਭਾਵ ਮਨੁੱਖ ਤੇ ਪਿਆ ਹੋਇਆ ਬੜੇ ਪ੍ਰਬਲ ਰੋਗ ਨੇ। ਛਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਮਹਾਮਾਈ ਤਾਂ ਕੀ ਹੈ ਛਾਇਆ? ਹੁਣ ਮੈਂ ਅਰਜ਼ ਕਰਾਂ, ਉਹ ਜੋ ਮਹਾਬਲੀ ਪਰਮਾਤਮਾ ਹੈ, ਉਸ ਨਾਲ ਸੰਬੰਧ ਜੋੜਨ ਵਾਸਤੇ ਸੰਤੁਸ਼ਟੀ ਚਾਹੀਦੀ ਹੈ, ਦਇਆ ਚਾਹੀਦੀ ਹੈ। ਇਹ ਜੋ ਮਹਾਬਲੀ ਮਾਇਆ ਹੈ, ਇਹਦੇ ਨਾਲ ਸੰਬੰਧ ਜੋੜਨ ਵਾਸਤੇ ਕਾਮ ਚਾਹੀਦਾ ਹੈ, ਲੋਭ ਚਾਹੀਦਾ ਹੈ, ਹੰਕਾਰ ਚਾਹੀਦਾ ਹੈ। ਔਰ ਗਜ਼ਬ ਦੀ ਗੱਲ ਹੈ, ਇੱਕ ਮਨੁੱਖੀ ਬੱਚਾ ਜੰਮਿਆ ਹੈ ਤਾਂ ਜੰਮਦਾ ਇਸਦੇ ਅੰਦਰ ਲੋਭ ਵੀ ਹੈ, ਇਸਦੇ ਅੰਦਰ ਕਾਮ ਦੇ ਬੀਜ ਵੀ ਹੈਗੇ ਨੇ, ਇਹਦੇ ਅੰਦਰ ਹੰਕਾਰ ਵੀ ਹੈ। ਇਹ ਵੀ ਮੈਂ ਅਰਜ਼ ਕਰਦੇ, ਜੈਸੇ ਜੈਸੇ ਵੱਡਾ ਹੁੰਦਾ ਇਸਦਾ ਲੋਭ ਵੱਡਾ ਹੁੰਦਾ ਪਿਆ, ਇਹਦਾ ਕਾਮ ਵੱਡਾ ਹੋ ਰਿਹਾ, ਇਹਦਾ ਹੰਕਾਰ ਵੱਡਾ ਹੋ ਰਿਹਾ। ਜਾਂ ਫਿਰ ਇੰਝ ਕਹਿ ਲਓ, ਜਿਤਨੀ ਕਿਸੇ ਦੀ ਵੱਡੀ ਉਮਰ ਹੈ ਉਤਨਾ ਹੀ ਵੱਡਾ ਹੰਕਾਰੀ ਹੈ, ਉਤਨਾ ਹੀ ਵੱਡਾ ਲੋਭੀ ਹੈ, ਉਤਨਾ ਹੀ ਵੱਡਾ ਕਾਮੀ ਹੈ। ਜਿਤਨੀ ਕਿਸੇ ਦੀ ਉਮਰ ਛੋਟੀ ਹੈ ਉਤਨਾ ਹੀ ਛੋਟਾ ਕਾਮ ਹੈ, ਉਤਨਾ ਹੀ ਛੋਟਾ ਹੰਕਾਰ ਹੈ, ਉਤਨਾ ਹੀ ਛੋਟਾ ਲੋਭ ਹੈ। ਇੰਝ ਕਹਿ ਲਓ, ਅਜੇ ਮਾਸੂਮ ਬੱਚਾ ਬਹੁਤ ਛੋਟਾ, ਤੋ ਅਜੇ ਕਾਮ ਵੀ ਛੋਟਾ ਹੈ, ਅਜੇ ਲੋਭ ਵੀ ਛੋਟਾ ਹੈ, ਅਜੇ ਹੰਕਾਰ ਵੀ ਛੋਟਾ ਹੈ। ਜੈਸੇ ਜੈਸੇ ਵੱਡਾ ਹੋਵੇਗਾ ਇਸਦਾ ਕਾਮ, ਇਸਦਾ ਲੋਭ, ਇਸਦਾ ਹੰਕਾਰ ਵੱਧਦਾ ਜਾਏਗਾ, ਵੱਧਦਾ ਜਾਏਗਾ। ਗੁਸਤਾਖੀ ਮਾਫ, ਇੱਕ 100 ਸਾਲ ਦੇ ਮਨੁੱਖ ਦੇ ਅੰਦਰ ਜਿਤਨਾ ਕਾਮ ਆਉਂਦਾ ਹੈ, ਜਿਤਨਾ ਲੋਭ ਆਉਂਦਾ ਹੈ, ਜਿਤਨਾ ਹੰਕਾਰ ਆਉਂਦਾ ਹੈ, ਆਮ ਇੱਕ ਜਵਾਨ ਦੇ ਚ ਇੱਕ ਬੱਚੇ ਚ ਉਤਨਾ ਨਹੀਂ ਆਉਂਦਾ। ਤੇ ਆਮ ਤੇ ਲੋਕੀ ਇਸ ਤਰ੍ਹਾਂ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਨਾ, ਬਜ਼ੁਰਗ ਹੋ ਗਿਆ, ਸਨਮਾਨ ਕਰੀਏ ਇਸਦਾ। ਤਜਰਬੇ ਹੋਣਗੇ ਉਸ ਕੋਲ, ਉਤਾਰ ਚੜਾ ਜ਼ਿੰਦਗੀ ਦੇ ਬਹੁਤ ਦੇਖੇ ਹੋਣਗੇ, ਪਰ ਕਾਮ ਤੇ ਇਸਦਾ ਵੀ ਬਹੁਤ ਵੱਡਾ, ਲੋਭ ਤੇ ਇਸਦਾ ਵੀ ਬਹੁਤ ਵੱਡਾ, ਹੰਕਾਰ ਤੇ ਇਸਦਾ ਵੀ ਬਹੁਤ ਵੱਡਾ, ਵੱਧ ਗਿਆ, ਵੱਧ ਗਿਆ। ਤੇ ਕੋਈ ਮਾਇਆ ਦੇ ਪ੍ਰਭਾਵ ਤੋਂ ਬਚਿਆ ਥੋੜ੍ਹੀ ਹੈ। ਬੜੇ ਬੜੇ ਬੁੱਢੇ ਰਾਜ ਗੱਦੀਆਂ ਤੇ ਬੈਠੇ ਨੇ, ਮੈਂ ਤੇ ਕਈ ਦਫ਼ਾ ਦੇਖਦਾ, 4 ਬੰਦੇ ਚੁੱਕ ਕੇ ਕੁਰਸੀ ਤੇ ਬਿਠਾਉਂਦੇ ਨੇ, 4 ਬੰਦੇ ਚੁੱਕ ਕੇ ਕੁਰਸੀ ਤੋਂ ਇੱਕ ਪਾਸੇ ਕਰਦੇ ਨੇ, ਪਰ ਕੁਰਸੀ ਨਹੀਂ ਛੋੜਨੀ। ਛੱਡੋ ਹੁਣ ਖੇੜਾ ਛੱਡੋ। ਤੋ ਮੈਂ ਅਰਜ਼ ਕਰਾਂ, ਇਹ ਬੁੱਢੇ ਜਵਾਨ ਵੀ ਕ੍ਰੋਧੀ ਆਉਂਦੇ ਨੇ, ਬੱਚਾ ਵੀ ਕ੍ਰੋਧੀ ਹੋ ਜਾਂਦਾ ਹੈ, ਜਦ ਕੋਈ ਉਸਦੀ ਲੋਭ ਪੂਰਤੀ ਦੇ ਵਿੱਚ, ਜਦ ਕੋਈ ਉਸਦੀ ਹੰਕਾਰ ਪੂਰਤੀ ਦੇ, ਜਦ ਕੋਈ ਉਸਦੀ ਕਾਮ ਪੂਰਤੀ ਦੇ ਵਿੱਚ ਵਿਘਨ ਖੜਾ ਕਰਦਾ ਹੈ, ਤੋ ਕ੍ਰੋਧ ਤੇ ਹੁੰਦਾ ਹੈ, ਕ੍ਰੋਧ ਤੇ ਆਉਂਦਾ ਹੈ। ਇੱਕ ਬੱਚਾ ਵੀ ਕ੍ਰੋਧੀ ਆਉਂਦਾ, ਔਰ ਕ੍ਰੋਧ ਕਰਕੇ ਉਸਦੇ ਅੰਦਰ ਵੀ ਹਿੰਸਾ ਜਾਗਦੀ ਹੈ। ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਦੇਖੋ, ਕੀੜੇ ਮਕੌੜਿਆਂ ਨੂੰ ਪਕੜ ਕਮੰਜੀ ਮਾਰੀ ਜਾਣਗੇ, ਕੀੜੀਆਂ ਨੂੰ ਮਾਰੀ ਜਾਂਦੇ ਨੇ, ਪੱਤੇ ਤੋੜੀ ਜਾਂਦੇ ਨੇ, ਤਿਤਲੀਆਂ ਨੂੰ ਮਰੋੜੀ ਜਾਂਦੇ ਨੇ, ਹਿੰਸਕ ਬਿਰਤੀਆਂ। ਅੱਜ ਕੀੜੀਆਂ ਨੂੰ ਪੈਰਾਂ ਨਾਲ ਕੁਚਲਦਾ ਪਿਆ, ਤਿਤਲੀਆਂ ਨੂੰ ਹੱਥਾਂ ਨਾਲ ਮਰੋੜਦਾ ਪਿਆ, ਜ਼ਰਾ ਵੱਡਾ ਹੋਵੇਗਾ ਫਿਰ ਬੰਦਿਆਂ ਨੂੰ ਮਰੋੜੇਗਾ, ਔਰ ਕੀ ਕਰੇਗਾ? ਫਿਰ ਬੰਦਿਆਂ ਨੂੰ ਕੁਚਲੇਗਾ ਪੈਰਾਂ ਥੱਲੇ, ਫਿਰ ਬੰਦਿਆਂ ਦੀ ਗਰਦਨਾ ਮਰੋੜੇਗਾ। ਹਿੰਸਕ ਬਿਰਤੀਆਂ ਇੱਕ ਬੱਚੇ 'ਚ ਵੀ ਨੇ, ਮੈਂ ਤੇ ਕਈ ਬੱਚਿਆਂ ਨੂੰ ਦੇਖ ਕੇ ਹੈਰਾਨ ਹੋ ਰਿਹਾ, ਜਾਂਦਿਆਂ ਜਾਂਦੇ ਐਵੇਂ ਕੀੜੇ ਮਕੌੜਿਆਂ ਨੂੰ ਮਾਰੀ ਜਾਣਗੇ, ਮਾਰਨ ਦੀ ਬਿਰਤੀ। ਅਜੇ ਵਿਚਾਰੇ ਕੀੜੇ ਮਕੌੜਿਆਂ ਨੂੰ ਹੀ ਮਾਰ ਸਕਦੇ ਨੇ, ਕਿਉਂਕਿ ਜ਼ਿਆਦਾ ਤਾਕਤ ਹੈ ਨਹੀਂ, ਜ਼ਿਆਦਾ ਸ਼ਕਤੀ ਹੈ ਨਹੀਂ, ਅਜੇ ਕੀੜਿਆਂ ਨੂੰ ਮਾਰ ਸਕਦੇ ਨੇ, ਅਜੇ ਮਕੌੜਿਆਂ ਨੂੰ ਮਾਰ ਸਕਦੇ ਨੇ, ਅਜੇ ਤਿਤਲੀਆਂ ਨੂੰ ਮਾਰ ਸਕਦੇ ਨੇ, ਜ਼ਰਾ ਵੱਡੇ ਹੋਣ ਦੇ ਫਿਰ ਬੰਦਿਆਂ ਦੀ ਗਰਦਨਾ ਮਰੋੜਨਗੇ, ਫਿਰ ਉਹਨਾਂ ਦੀ ਖੈਰ ਨਹੀਂ ਹੋਵੇਗੀ। ਤੋ ਮੈਂ ਅਰਜ਼ ਕਰਾਂ, ਸੰਸਾਰ ਨਾਲ ਸੰਬੰਧ ਜੋੜਨ ਵਾਸਤੇ ਕਾਮ ਚਾਹੀਦਾ ਹੈ, ਅਗਰ ਕਾਮ ਨਹੀਂ ਤਾਂ ਪਰਿਵਾਰ ਖਤਮ ਹੋ ਜਾਏਗਾ। ਪਦਾਰਥਾਂ ਨਾਲ ਸੰਬੰਧ ਜੋੜਨ ਲਈ ਲੋਭ ਚਾਹੀਦਾ ਹੈ, ਤੇ ਜੇ ਲੋਭ ਨਹੀਂ ਤਾਂ ਉਸ ਮਨੁੱਖ ਦੀ ਦੁਨੀਆਂ ਵਿੱਚ ਪਦਾਰਥ ਖਤਮ ਹੋ ਜਾਣਗੇ, ਨਹੀਂ। ਰਾਜਨੀਤੀ ਨਾਲ ਸੰਬੰਧ ਜੋੜਨ ਵਾਸਤੇ ਹੰਕਾਰ ਚਾਹੀਦਾ, ਤੇ ਜੇ ਹੰਕਾਰ ਨਹੀਂ ਤਾਂ ਰਾਜਨੀਤੀ ਖਤਮ ਹੋ ਜਾਏਗੀ। ਨਿਰਮਾਣ ਮਨੁੱਖਾਂ ਦੀ ਦੁਨੀਆਂ ਵਿੱਚ ਰਾਜਨੀਤੀ ਨਹੀਂ ਆਉਂਦੀ। ਰਾਜਨੀਤਿਕ ਦਾ ਮਤਲਬ ਕੀ ਹੈ? ਮੈਂ ਲੋਕਾਂ ਦੇ ਸਿਰ ਤੇ ਬੈਠਣਾ। ਤੇ ਨਿਰਮਾਣ ਮਨੁੱਖ ਦਾ ਮਤਲਬ ਕੀ ਹੈ? ਮੈਂ ਲੋਕਾਂ ਦੇ ਚਰਨਾਂ 'ਚ ਬੈਠਣਾ, ਕਦਮਾਂ ਵਿੱਚ ਬੈਠਣਾ। ਇੱਕ ਕਿਸੇ ਦੇ ਸਿਰ ਤੇ ਬੈਠਣਾ ਚਾਹੁੰਦਾ ਹੈ, ਇੱਕ ਕਿਸੇ ਦੇ ਕਦਮਾਂ ਵਿੱਚ ਬੈਠਣਾ ਚਾਹੁੰਦਾ। ਇੱਕ ਨੂੰ ਕਦਮਾਂ ਵਿੱਚ ਬੈਠ ਕੇ ਖੁਸ਼ੀ ਮਿਲਦੀ ਹੈ, ਇੱਕ ਨੂੰ ਸਿਰ ਤੇ ਬੈਠ ਕੇ ਖੁਸ਼ੀ ਮਿਲਦੀ ਹੈ। ਤੇ ਕਈ ਦਫ਼ਾ ਇਹ ਸਿਰ ਤੇ ਬੈਠਣ ਵਾਲੇ ਆਪਣਾ ਵਜ਼ਨ ਇਤਨਾ ਵਧਾ ਲੈਂਦੇ ਨੇ, ਲੋਕਾਂ ਦੀਆਂ ਗਰਦਨਾਂ ਹੀ ਟੁੱਟ ਜਾਂਦੀਆਂ ਨੇ। ਵਧਾਇਆ ਆਪਣਾ ਵਜ਼ਨ ਹਿਟਲਰ ਨੇ, 2 ਕਰੋੜ ਬੰਦਿਆਂ ਦੀ ਗਰਦਨਾਂ ਟੁੱਟ ਗਈਆਂ। ਮਾਓ ਸੇ ਤੁੰਗ ਨੇ ਆਪਣਾ ਵਜ਼ਨ ਵਧਾ ਲਿਆ, 2 ਕਰੋੜ ਬੰਦਿਆਂ ਦੀਆਂ ਗਰਦਨਾਂ ਟੁੱਟ ਗਈਆਂ, ਪਰ 2 ਕਰੋੜ ਬੰਦਿਆਂ ਦੀ ਗਰਦਨਾਂ ਟੇੜੀਆਂ ਹੋ ਗਈਆਂ। 2 ਕਰੋੜ ਚਾਈਨੀਜ਼ ਉਜੜ ਗਏ ਸਨ, 2 ਕਰੋੜ ਮਾਰੇ ਗਏ। ਇਸ ਦੇਸ਼ ਦੇ ਸਾਡੇ ਦੇਸ਼ ਦੇ 84 ਵਿੱਚ ਕਈਆਂ ਨੇ ਇਤਨਾ ਵਜ਼ਨ ਵਧਾ ਦਿੱਤਾ, ਸਿੱਖਾਂ ਦੀਆਂ ਲਾਸ਼ਾਂ ਦਿੱਲੀ ਵਿੱਚ, ਕਾਨਪੁਰ ਦੇ, ਚੰਦੌਰ ਵਿੱਚ, ਬੁਖਾਰੋ ਦੇ, ਟੁੱਟ ਗਈਆਂ ਗਰਦਨ ਕਈਆਂ ਦੀਆਂ। ਰਾਜਨੀਤਿਕ ਸਿਰਾਂ ਤੇ ਬੈਠਣਾ, ਸਿਰ ਤੇ ਬੈਠਣਾ। ਪਰ ਇਹ ਕਮਬਖਤ ਕਈ ਦਫ਼ਾ ਆਪਣਾ ਵਜ਼ਨ ਇਤਨਾ ਵਧਾ ਲੈਂਦੇ ਨੇ, ਅਗਲਿਆਂ ਦੀਆਂ ਗਰਦਨਾਂ ਟੁੱਟ ਕੇ ਰਹਿ ਜਾਂਦੀਆਂ। ਸਾਧੂ ਸੰਤ ਚਰਨਾਂ 'ਚ ਬੈਠਣਾ ਹੈ, ਕਦਮਾਂ ਦੇ 'ਚ ਬੈਠਣਾ ਹੈ। ਸਿਰਫ ਕਦਮਾਂ ਦੇ 'ਚ ਨਹੀਂ, ਕਦਮਾਂ ਦੇ ਥੱਲੇ ਬੈਠਣਾ ਹੈ। ਨਾਨਕ ਬਗੋਇਦ ਜਨ ਤੁਰਾ ਤੇਰੇ ਚਾਹ ਕਰਾਂ ਪਾਖਾ। ਹੇ ਖੁਦਾ, ਦੁਆ ਹੈ ਤੇਰੇ ਚਰਨਾਂ 'ਚ, ਮੰਗ ਹੈ ਜੋ ਤੇਰੇ ਮਾਰਗ 'ਚ ਚੱਲਦੇ ਨੇ ਨਾ, ਉਹਨਾਂ ਦੇ ਕਦਮਾਂ ਦੀ ਹਾਕ ਮੈਨੂੰ ਬਣਾ ਦੇ, ਮੈਂ ਉਹਨਾਂ ਦੇ ਕਦਮਾਂ ਦੇ ਥੱਲੇ ਹੋਵਾਂ। ਨਾਨਕ ਬਗੋਇਦ ਜਨ ਤੁਰਾ ਤੇਰੇ ਚਾਹ ਕਰਾਂ ਪਾਖਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਸ਼ਬਦ ਕੁਰਬਾਨ ਹੈ ਕੇ ਰਾਹ ਸੰਗਤ, ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਭਾਈ ਸਾਹਿਬ ਕਹਿੰਦੇ ਨੇ, ਹੇ ਗੁਰਦੇਵ, ਆਪਣਾ ਸੀਨਾ ਮੈਂ ਚੀਰ ਕੇ ਵੇਖ ਲਿਆ, ਕੋਈ ਇੱਛਾ ਨਹੀਂ ਰਹੀ, ਕੋਈ ਕਾਮਨਾ ਨਹੀਂ ਰਹੀ। ਹੁਣ ਇਸ ਤਰ੍ਹਾਂ ਦੇ ਮਨੁੱਖ ਦਾ ਸੰਸਾਰ ਨਾਲ ਸੰਬੰਧ ਨਹੀਂ ਜੁੜ ਸਕਦਾ। ਸੰਸਾਰ ਨਾਲ ਸੰਬੰਧ ਜੋੜਨ ਵਾਸਤੇ ਪ੍ਰਬਲ ਲੋਭ ਚਾਹੀਦਾ ਹੈ, ਪ੍ਰਬਲ ਹੰਕਾਰ ਚਾਹੀਦਾ ਹੈ, ਪ੍ਰਬਲ ਕਾਮ ਚਾਹੀਦਾ ਹੈ। ਕਾਮ ਖਤਮ ਹੋਇਆ, ਪਰਿਵਾਰ ਟੁੱਟ ਗਿਆ, ਪਰਿਵਾਰਕ ਸੰਬੰਧ ਖਤਮ। ਲੋਭ ਨਹੀਂ ਰਿਹਾ ਤਾਂ ਪਦਾਰਥਾਂ ਦਾ ਸੰਬੰਧ ਖਤਮ, ਹੰਕਾਰ ਨਹੀਂ ਰਿਹਾ ਤਾਂ ਰਾਜਨੀਤੀ ਦਾ ਸੰਬੰਧ ਖਤਮ। ਰਾਜਨੀਤੀ ਸਿਰਫ ਪਾਰਲੀਮੈਂਟ ਹਾਊਸ ਵਿੱਚ ਨਹੀਂ ਚੱਲਦੀ, ਰਾਜਨੀਤੀ ਘਰ ਦੇ 'ਚ ਵੀ ਚੱਲਦੀ ਹੈ। ਕਦੀ ਬਗੌਰ ਮੁਤਾਲਾ ਕਰਨਾ, ਮੈਂ ਦੇਖਿਆ ਹੈ ਪਿਓ ਪੁੱਤਰਾਂ ਨਾਲ ਰਾਜਨੀਤੀ ਕਰਦਾ, ਗੱਲ ਕੁਛ ਹੁੰਦੀ ਹੈ, ਦੱਸਦਾ ਕੁਛ ਹੈ। ਰਾਜਨੀਤੀ ਦਾ ਮਤਲਬ ਕੀ ਹੈ? ਝੂਠ, ਝੂਠ ਬੋਲਣਾ। ਤਾਂ ਕਈ ਦਫ਼ਾ ਪਿਓ ਪੁੱਤਰਾਂ ਨਾਲ ਝੂਠ ਬੋਲਦਾ, ਪਤਨੀ ਪਤੀ ਨਾਲ ਝੂਠ ਬੋਲਦੀ ਹੈ, ਪਤੀ ਪਤਨੀ ਨਾਲ ਝੂਠ ਬੋਲਦਾ, ਬੱਚੇ ਮਾਂ ਬਾਪ ਨਾਲ ਝੂਠ ਬੋਲਦੇ ਨੇ, ਭਰਾ ਭਰਾ ਦੇ ਅੱਗੋਂ ਝੂਠ ਬੋਲਦਾ। ਝੂਠ ਦਾ ਨਾਂ ਹੈ ਰਾਜਨੀਤੀ। ਰਾਜਨੀਤੀ ਪਰਿਵਾਰ ਵਿੱਚ ਵੀ ਚੱਲਦੀ ਹੈ, ਰਾਜਨੀਤੀ ਬਾਜ਼ਾਰ ਵਿੱਚ ਵੀ ਚੱਲਦੀ ਹੈ, ਰਾਜਨੀਤੀ ਪਾਰਲੀਮੈਂਟ ਵਿੱਚ ਵੀ ਚੱਲਦੀ ਹੈ। ਔਰ ਬਦਕਿਸਮਤੀ ਹੋਣ ਤੇ ਰਾਜਨੀਤੀ ਮੰਦਰਾਂ ਵਿੱਚ ਵੀ ਚੱਲਦੀ ਹੈ। ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ। ਇਹ ਸਪਣੀ ਬਾਜ਼ਾਰ ਵਿੱਚ ਜਿਹੜੇ ਬੈਠੇ ਸਨ ਉਹਨਾਂ ਨੂੰ ਡੰਗਿਆ ਇਸਨੇ, ਪਰਿਵਾਰ ਵਿੱਚ ਜਿਹੜੇ ਬੈਠੇ ਸਨ ਡੰਗਿਆ ਉਹਨਾਂ ਨੂੰ, ਪਾਰਲੀਮੈਂਟ ਦੇ ਜਿਹੜੇ ਬੈਠੇ ਸਨ ਉਹਨਾਂ ਨੂੰ ਵੀ ਜ਼ਹਿਰ ਚਾੜੀ ਹੈ। ਪਰ ਇਹ ਆਪਣੀ ਜ਼ਹਿਰ ਲੈ ਕੇ ਆ ਗਈ ਹੈ ਮੰਦਿਰ ਮਸਜਿਦ ਗੁਰਦੁਆਰਿਆਂ ਵਿੱਚ ਵੀ, ਇੱਥੇ ਵੀ ਡੰਗ ਮਾਰਨ ਲੱਗ ਪਈ। ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ, ਜਿਨ ਤ੍ਰਿਭਵਨ ਡਸੀਆ ਲੈ ਗੁਰ ਪ੍ਰਸਾਦ ਮੋਹੇ ਜੀਠੀ। ਕਬੀਰ ਕਹਿੰਦੇ ਨੇ, ਜਿਸਨੇ 3 ਲੋਕਾਂ ਨੂੰ ਡੰਗ ਮਾਰਿਆ, ਜਿਸਨੇ 3 ਲੋਕਾਂ ਵਿੱਚ ਆਪਣੀ ਜ਼ਹਿਰ ਫੈਲਾਈ ਹੈ, ਗੁਰੂ ਦੀ ਕਿਰਪਾ ਦੁਆਰਾ ਮੈਂ ਬਚ ਗਿਆ। ਕਬੀਰ ਕਹਿੰਦੇ ਬਚ ਗਿਆ, ਇਸ ਦੇ ਡੰਗ ਤੋਂ ਬਚ ਗਿਆ, ਨਹੀਂ ਤੇ ਬੜੀ ਪ੍ਰਬਲ ਹੈ, ਬੜੀ ਮਹਾਬਲੀ ਹੈ, ਇਹਦੇ ਡੰਗ ਤੋਂ ਕੋਈ ਬਚਿਆ ਹੀ ਨਹੀਂ। ਨਾ ਬਾਜ਼ਾਰ ਵਿੱਚ ਬੈਠਣ ਵਾਲੇ ਬਚੇ, ਨਾ ਪਰਿਵਾਰ ਵਿੱਚ ਬੈਠਣ ਵਾਲੇ ਬਚੇ, ਨਾ ਪਾਰਲੀਮੈਂਟ ਵਿੱਚ ਬੈਠਣ ਵਾਲੇ ਬਚੇ, ਸਭ ਨੂੰ ਡੰਗਿਆ ਇਸ ਨੇ। ਸਭ ਤੇ ਜ਼ਹਿਰ ਚੜੀ ਹੋਈ ਹੈ, ਸਭ ਜ਼ਹਿਰੀਲੇ ਬੈਠੇ ਨੇ ਪਾਰਲੀਮੈਂਟ ਵਿੱਚ, ਸਭ ਜ਼ਹਿਰੀਲੇ ਬੈਠੇ ਨੇ ਬਾਜ਼ਾਰ ਵਿੱਚ, ਸਭ ਜ਼ਹਿਰੀਲੇ ਬੈਠੇ ਨੇ ਪਰਿਵਾਰ ਵਿੱਚ, ਬਦਕਿਸਮਤੀ ਹੁਣ ਕੁਝ ਜ਼ਹਿਰੀਲੇ ਬੈਠੇ ਨੇ ਮੰਦਰਾਂ ਵਿੱਚ। ਮਾਰ ਮਾਰ ਸਰਪਣੀ ਨਿਰਮਲ ਜਲ ਪੈਂਠੀ, ਉਹ ਸਪਣੀ ਦੇ ਡੰਗੇ ਹੋਏ ਉਹਦੀ ਜ਼ਹਿਰ ਲੈ ਕੇ ਬੈਠੇ ਨੇ ਕਈ ਗੁਰਦੁਆਰਿਆਂ ਚ, ਮੰਦਰਾਂ ਵਿੱਚ, ਮਸਜਿਦਾਂ ਚ। ਉਹੀ ਈਰਖਾ, ਉਹੀ ਵੈਰ ਵਿਰੋਧ, ਉਹੀ ਹੰਕਾਰ, ਉਹੀ ਤਸ਼ੱਦਦ, ਉਹੀ ਜ਼ਹਿਰ ਲੈ ਕੇ ਬੈਠੇ ਨੇ ਧਰਮ ਮੰਦਰਾਂ ਵਿੱਚ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤ੍ਰਿਭਵਨ ਡਸੀ ਅਲੇ ਗੁਰਪ੍ਰਸਾਦ ਮੈ ਡਿਠੀ। ਇੱਕ ਦਫ਼ਾ ਮੈਂ ਫਿਰ ਦੁਹਰਾ ਦਿਆਂ, ਆਪ ਸਾਰੇ ਸਿਆਣੇ ਹੋ, ਬਹੁਤ ਸੂਝਵਾਨ ਹੋ। ਸੰਸਾਰ ਨਾਲ ਸੰਬੰਧ ਜੁੜਨਗੇ ਲੋਭ ਕਰਕੇ, ਕਾਮ ਕਰਕੇ, ਹੰਕਾਰ ਕਰਕੇ। ਲੋਭ ਨਹੀਂ ਰਿਹਾ, ਕਾਮ ਨਹੀਂ ਰਿਹਾ, ਹੰਕਾਰ ਨਹੀਂ ਰਿਹਾ, ਤਾਂ ਸਮਝ ਲਓ ਸੰਸਾਰ ਖਤਮ ਹੋ ਗਿਆ। ਹੈ ਹੀ ਨਹੀਂ ਸੰਸਾਰ, ਹੈ ਹੀ ਨਹੀਂ। ਦਇਆ ਨਹੀਂ ਹੈ, ਸੰਤੋਖ ਨਹੀਂ ਹੈ, ਤਾਂ ਸਮਝ ਲਓ ਨਿਰੰਕਾਰ ਨਹੀਂ ਹੈ। ਹੈ ਹੀ ਨਹੀਂ ਸੰਸਾਰ, ਹੈ ਪਰ ਸੰਤੋਖੀ ਦੀ ਦੁਨੀਆ ਚ, ਨਿਰਮਾਣ ਮਨੁੱਖ ਦੀ ਦੁਨੀਆ ਚ। ਔਰ ਇੱਕ ਪਵਿੱਤਰ, ਇੰਝ ਕਹਿ ਲਓ ਸ਼ੀਲਵੰਤ ਮਨੁੱਖ, ਸੰਤੋਖੀ ਮਨੁੱਖ, ਨਿਰਮਾਣ ਮਨੁੱਖ ਦੀ ਦੁਨੀਆ ਸੰਸਾਰ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਨਿਰੰਕਾਰ ਹੈ ਔਰ ਕੁਛ ਵੀ ਨਹੀਂ। ਇੱਕ ਕਾਮੀ ਲਈ ਪਰਿਵਾਰ ਹੈ, ਇੱਕ ਲੋਭੀ ਲਈ ਪਦਾਰਥ ਹਨ, ਔਰ ਇੱਕ ਹੰਕਾਰੀ ਲਈ ਕੁਰਸੀ ਹੈ, ਸਿੰਘਾਸਣ ਹੈ, ਪ੍ਰਭਤਾ ਹੈ। ਸੰਸਾਰ ਹੈ ਪਰ ਮੈਂ ਅਰਜ਼ ਕਰਾਂ, ਸੰਸਾਰ ਨਾਲ ਸੰਬੰਧੀ ਜੁੜਦਾ ਹੈ ਇਹਨਾਂ ਤਿੰਨਾਂ ਕਰਕੇ। ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਦਇਆ ਕਰਕੇ, ਸੰਤੋਖ ਕਰਕੇ। ਦੋਹਰਾ ਦਿਆਂ, ਦਇਆ ਨਹੀਂ, ਸੰਤੋਖ ਨਹੀਂ ਤਾਂ ਪਰਮਾਤਮਾ ਨਹੀਂ ਹੈ, ਭਾਵੇਂ ਹੈ ਤਾਂ ਵੀ ਨਹੀਂ ਹੈ। ਲੋਭ ਨਹੀਂ, ਕਾਮ ਨਹੀਂ, ਹੰਕਾਰ ਨਹੀਂ, ਭਾਵੇਂ ਸੰਸਾਰ ਹੈ ਫਿਰ ਵੀ ਨਹੀਂ ਹੈ। ਇਹ ਜੋ ਕਈਆਂ ਨੇ ਕਹਿ ਦਿੱਤਾ ਸੰਸਾਰ ਨਹੀਂ, ਸੰਸਾਰ ਨਹੀਂ, ਦਰਅਸਲ ਕਹਿਣਾ ਇੰਝ ਚਾਹੀਦਾ ਸੀ, ਕਾਮ ਨਹੀਂ ਰਿਹਾ, ਲੋਭ ਨਹੀਂ ਰਿਹਾ, ਹੰਕਾਰ ਨਹੀਂ ਰਿਹਾ, ਸੰਸਾਰ ਤੇ ਹੈ। ਕਿਸ ਤਰ੍ਹਾਂ ਕਹਿ ਦਈਏ ਸੰਸਾਰ ਨਹੀਂ ਹੈ? ਹਰ ਪਾਸੇ ਸੰਸਾਰ ਹੈ, ਪਦਾਰਥ ਪਏ ਨੇ, ਰੂਪ ਰੰਗ ਪਏ, ਸਿੰਘਾਸਣ ਪਏ ਨੇ, ਰਾਜਨੀਤੀ ਚੱਲ ਰਹੀ ਹੈ। ਪਰ ਇੱਕ ਸੰਤ ਜਦ ਕਹਿੰਦਾ ਹੈ ਸੰਸਾਰ ਨਹੀਂ ਹੈ, ਇੱਕੋ ਬ੍ਰਹਮ ਦੁਤੀਆ ਨਾਸਤੀ, ਇੱਕੋ ਹੀ ਬ੍ਰਹਮ ਹੈ, ਇੱਕੋ ਹੀ ਪਰਮਾਤਮਾ ਹੈ, ਹੋਰ ਕੁਛ ਨਹੀਂ ਹੈ, ਹੋਰ ਹੈ ਹੀ ਨਹੀਂ, ਸੰਸਾਰ ਹੈ ਹੀ ਨਹੀਂ। ਅਸਲ ਦੇ ਵਿੱਚ ਉਹ ਕਹਿਣਾ ਚਾਹ ਰਿਹਾ ਕਿ ਕਾਮ ਰਿਹਾ ਹੀ ਨਹੀਂ, ਲੋਭ ਰਿਹਾ ਹੀ ਨਹੀਂ, ਹੰਕਾਰ ਰਿਹਾ ਹੀ ਨਹੀਂ। ਤੇ ਜਦ ਹੰਕਾਰ ਨਹੀਂ ਰਿਹਾ, ਲੋਭ ਨਹੀਂ ਰਿਹਾ, ਕਾਮ ਨਹੀਂ ਰਿਹਾ, ਤਾਂ ਸੰਸਾਰ ਖਤਮ ਹੈ ਹੀ ਨਹੀਂ। ਨਿਰੰਕਾਰ ਹੀ ਨਿਰੰਕਾਰ ਹੈ। ਪਰ ਜੇ ਇਹ ਤਿੰਨੇ ਹੈਗੇ ਨੇ ਤਾਂ ਸੰਸਾਰ ਹੈ, ਨਿਰੰਕਾਰ ਨਹੀਂ ਹੈ। ਮਹਾਬਲੀ ਹੈ ਕੀ? ਲੋਭ। ਮਹਾਬਲੀ ਕੀ ਹੈ? ਹੰਕਾਰ। ਮਹਾਬਲੀ ਕੀ ਹੈ? ਕਾਮ। ਕੋਈ ਆਪਣੇ ਇਖਲਾਕ ਤੋਂ ਗਿਰਦਾ ਹੈ ਹੰਕਾਰ ਕਰਕੇ, ਕੋਈ ਆਪਣੇ ਇਖਲਾਕ ਤੋਂ ਗਿਰਦਾ ਹੈ ਲੋਭ ਕਰਕੇ, ਕੋਈ ਆਪਣੇ ਇਖਲਾਕ ਤੋਂ ਗਿਰਦਾ ਹੈ ਕਾਮ ਕਰਕੇ। ਤੁਹਾਨੂੰ ਗਿਰੇ ਹੋਏ ਮਨੁੱਖ ਮਿਲਣਗੇ, ਗਿਰ ਗਏ। ਕਿਸੇ ਨੂੰ ਕਾਮ ਨੇ ਪਛਾੜ ਕੇ ਰੱਖਿਆ ਹੋਇਆ, ਗਿਰ ਗਿਆ। ਕਿਸੇ ਨੂੰ ਲੋਭ ਨੇ ਪਛਾੜ ਕੇ ਰੱਖਿਆ ਹੋਇਆ, ਗਿਰ ਗਿਆ। ਕਿਸੇ ਨੂੰ ਹੰਕਾਰ ਨੇ ਪਛਾੜ ਕੇ ਰੱਖਿਆ ਹੋਇਆ, ਗਿਰ ਗਿਆ। ਤੇ ਕਿਸੇ ਨੂੰ ਇਹਨਾਂ ਤਿੰਨਾਂ ਨੇ ਹੀ ਪਛਾੜਿਆ ਹੋਇਆ। ਭਗਤ ਕਬੀਰ ਤੇ ਕਹਿੰਦੇ ਨੇ ਅਵਰ ਪੰਜ ਹਮ ਏਕ ਜਣਾ, ਮੈਂ ਤੇ ਕੱਲਾ, ਇਹਦੇ ਪੰਜ ਨੇ। ਉਹਨਾਂ ਤਿੰਨਾਂ ਦੇ ਦੋ ਸਹਾਇਕ ਵੀ ਨੇ, ਮੌਤ ਤੇ ਕ੍ਰੋਧ। ਇਹਨਾਂ ਪੰਜਾਂ ਨੇ ਮੈਨੂੰ ਢਾਇਆ ਹੋਇਆ, ਇਹਨਾਂ ਪੰਜਾਂ ਨੇ ਮੈਨੂੰ ਗਿਰਾਇਆ। ਅਵਰ ਪੰਜ ਹਮ ਏਕ ਜਣਾ, ਕਿਉਂ ਰਾਖੇ ਘਰ ਬਾਰ ਮਨਾ, ਮੈਂ ਕੱਲਾ ਤੇ ਪੰਜ। ਅਵਲ ਤੇ ਮਨੁੱਖ ਇੱਕ ਨਾਲ ਵੀ ਨਹੀਂ ਲੜ ਸਕਦਾ, ਇਹ ਵੀ ਮਰਜ਼ ਕਰਦੇ, ਇੱਕ ਵੀ ਪਛਾੜ ਕੇ ਰੱਖ ਦੇਗਾ। ਸ੍ਰਿੰਗੀ ਰਿਸ਼ੀ ਵਿਸ਼ਵਾਮਿੱਤਰ ਜੈਸਿਆਂ ਦੇ ਤਪ ਭ੍ਰਸ਼ਟ ਹੋ ਗਏ ਕਾਮ ਕਰਕੇ। ਕਈਆਂ ਦੇ ਜਪ ਤਪ ਭ੍ਰਸ਼ਟ ਹੋ ਗਏ ਲੋਭ ਕਰਕੇ, ਹੰਕਾਰ ਕਰਕੇ। ਮੈਨੂੰ ਆਮ ਗ੍ਰਸਤੀਆਂ ਨਾਲੋਂ ਵੀ ਉਹਨਾਂ ਤਿਆਗੀਆਂ ਦੇ ਉੱਤੇ ਬੜਾ ਤਰਸ ਆਉਂਦਾ ਹੈ, ਪਰਿਵਾਰ ਛੱਡਿਆ, ਘਰ ਬਾਹਰ ਛੱਡਿਆ, ਲੇਕਿਨ ਫਿਰ ਹੰਕਾਰ ਲਈ ਫਿਰਦੇ, ਫਿਰ ਲੋਭ ਲਈ ਫਿਰਦੇ, ਫਿਰ ਵਾਸ਼ਨਾ ਲਈ ਫਿਰਦੇ। ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਸ ਪਰਿਪੂਰਨ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਇਹ ਜੋ ਮਹਾਬਲੀ ਮਾਇਆ ਹੈ ਇਸ ਤੋਂ ਬਚਾ ਦਿੱਤਾ, ਸਾਨੂੰ ਛੁਡਾ ਦਿੱਤਾ। ਤੇ ਮੈਂ ਫਿਰ ਅਰਜ਼ ਕਰਾਂ, ਹੁਣ ਮਾਇਆ ਕੀ ਹੈ? ਨਾ ਇਹਦੀ ਕੋਈ ਮੂਰਤੀ ਹੈ, ਨਾ ਕੋਈ ਇਹਦਾ ਰੰਗ ਹੈ, ਕੁਛ ਵੀ ਨਹੀਂ। ਜਿਵੇਂ ਪਰਮਾਤਮਾ ਚੱਕਰ ਚੈਨ ਤੋਂ ਨਿਆਰਾ ਹੈ ਨਾ, ਯਕੀਨ ਜਾਣੋ ਮਾਇਆ ਵੀ ਚੱਕਰ ਚੈਨ ਤੋਂ ਨਿਆਰੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਵੇਂ ਪਰਮਾਤਮਾ ਦਾ ਕੋਈ ਰੰਗ ਰੂਪ ਨਹੀਂ, ਇਹਨਾਂ ਮੋਟੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ, ਇਸ ਤਰ੍ਹਾਂ ਰੰਗ ਰੂਪ ਤੋਂ ਨਿਆਰੀ ਹੈ ਇਹ ਮਾਇਆ। ਮਨੁੱਖ ਦੇ ਅੰਦਰ ਕਾਮ ਹੈ, ਮਨੁੱਖ ਦੇ ਅੰਦਰ ਲੋਭ ਹੈ, ਮਨੁੱਖ ਦੇ ਅੰਦਰ ਹੰਕਾਰ ਹੈ। ਹੁਣ ਹੰਕਾਰ ਦਾ ਕੀ ਰੂਪ ਹੈ, ਕਿਸ ਤਰ੍ਹਾਂ ਵਿਖਾਓਗੇ? ਲੋਭ ਦਾ ਕੀ ਰੂਪ ਹੈ, ਕੀ ਵਿਖਾਓਗੇ, ਕਿਸ ਤਰ੍ਹਾਂ ਵਿਖਾਓਗੇ? ਤੇ ਕਾਮ ਦਾ ਕੀ ਰੂਪ ਹੈ? ਇਹ ਗੱਲ ਵੱਖਰੀ ਹੈ ਕਿ ਕਾਮ ਰੂਪ ਨਾਲ ਸੰਬੰਧ ਜੋੜਦਾ ਹੈ। ਰੁੱਖੇ ਕਾਮੇ ਦੋਸਤੀ, ਭੁੱਖੇ ਸਾਧੇ ਗੰਢ। ਕਾਮ ਦਾ ਤੇ ਕੋਈ ਰੂਪ ਨਹੀਂ ਹੈ, ਕਾਮ ਰੂਪ ਨਾਲ ਸੰਬੰਧ ਜੋੜਦਾ ਹੈ। ਲੋਭ ਪਦਾਰਥਾਂ ਨਾਲ ਸੰਬੰਧ ਜੋੜਦਾ ਹੈ, ਹੰਕਾਰ ਕੁਰਸੀ ਨਾਲ ਸੰਬੰਧ ਜੋੜਦਾ ਹੈ। ਪ੍ਰਾਣ ਚਲੇ ਜਾਣ, ਕੁਰਸੀ ਨਹੀਂ ਛੱਡੇਗਾ, ਇਹਨੇ ਸਿੰਘਾਸਣ ਨਹੀਂ ਛੋੜਨਾ। ਪਰ ਹੰਕਾਰ ਦਾ ਕੋਈ ਰੂਪ ਨਹੀਂ ਹੈ, ਕੁਰਸੀ ਦਾ ਰੂਪ ਹੈ। ਲੋਭ ਦਾ ਕੋਈ ਰੂਪ ਨਹੀਂ, ਪਦਾਰਥਾਂ ਦਾ ਰੂਪ ਹੈ। ਕਾਮ ਦਾ ਕੋਈ ਰੂਪ ਨਹੀਂ, ਇਹ ਗੱਲ ਵੱਖਰੀ ਹੈ, ਕਾਮ ਸੰਬੰਧ ਹੀ ਰੂਪ ਨਾਲ ਜੋੜਦਾ ਹੈ। ਰੁੱਖੇ ਕਾਮੇ ਦੋਸਤੀ, ਭੁੱਖੇ ਸਦੇ ਗੰਢ। ਤੋਂ ਮਹਾਬਲੀ ਹੈ ਕੀ? ਇਹ ਕਾਮ, ਇਹ ਲੋਭ, ਇਹ ਅਹੰਕਾਰ। ਫਿਰ ਇਹ ਤਿੰਨੇ ਆਪਣੀ ਛਾਇਆ ਪੈਦਾ ਕਰਦੇ ਨੇ, ਕਾਮ, ਲੋਭ, ਅਹੰਕਾਰ ਪਰਮਾਤਮਾ ਦੀ ਛਾਇਆ ਹੈ। ਇਹਨਾਂ ਤਿੰਨਾਂ ਦੀ ਛਾਇਆ ਹੈ ਮੌਤ ਤੇ ਕ੍ਰੋਧ, ਇਹ ਛਾਇਆ ਦੀ ਤਰ੍ਹਾਂ ਨਾਲ ਰਹਿੰਦੇ ਨੇ। ਕਾਮੀ, ਲੋਭੀ, ਹੰਕਾਰੀ, ਕ੍ਰੋਧੀ ਹੋ ਹੀ ਜਾਏਗਾ, ਕਿਉਂਕਿ ਥਾਂ ਥਾਂ ਤੇ ਲੋਕੀ ਰੋਕਾਂ ਖੜੀ ਕਰਨ ਵਾਲੇ ਨੇ, ਤੇ ਮੋਹ ਦੇ ਨਾਲ ਵੀ ਭਰ ਜਾਏਗਾ ਜਿਹੜੇ ਸਹਾਇਕ ਹੋਣਗੇ ਉਹਨਾਂ ਤੇ ਮੋਹ ਕਰੇਗਾ, ਜਿਹੜੇ ਰੋਕ ਖੜੀ ਕਰਨਗੇ ਉਹਨਾਂ ਤੇ ਕ੍ਰੋਧ ਆਵੇਗਾ। ਤੋ ਬਚਾ ਲਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਦਾ ਸ਼ੁਕਰਾਨਾ ਕਰ ਰਹੇ ਨੇ ਉਸ ਅਕਾਲ ਪੁਰਖ ਦਾ ਜਿਸ ਨੇ ਆਪਣੀ ਮਹਾਂਬਲੀ ਮਾਇਆ ਤੋਂ ਬਚਾ ਲਿਆ। ਹਾਂਜੀ, ਇੱਕ ਦਫ਼ਾ ਪਿਆਰਾ ਲਾਖੋ ਸਤਨਾਮ ਸ੍ਰੀ
ਵਾਹਿਗੁਰੂ। ਮਹਾਂਬਲੀ ਤੇ ਆਪਣੇ ਚਰਨ ਪਰਾਤ
ਕੇ ਆਪਣੇ ਗੁਣਾਂ ਦੇ ਚਲੀਨ ਕਰਕੇ ਉਸ ਪਰਮਾਤਮਾ ਨੇ ਇਸ ਮਹਾਂਬਲੀ ਮਾਇਆ ਤੋਂ ਬਚਾ ਲਿਆ। ਹਾਂਜੀ, ਕਹਿੰਦੇ ਨੇ ਬੋਲ ਲਓ, ਮੰਤਰ ਦੇ ਅਖਰੀ ਅਰਥ ਨੇ ਬੋਲ। ਇੱਕ ਬੋਲ, ਇੱਕ ਮੰਤਰ ਉਸ ਪਰਿਪੂਰਨ ਪਰਮਾਤਮਾ ਨੇ ਸਾਨੂੰ ਦੇ ਦਿੱਤਾ, ਔਰ ਉਹ ਬੋਲ ਕੀ ਹੈ? ਜਿਸ ਵਿੱਚ ਪਰਮਾਤਮਾ ਦੀ ਹੋਂਦ ਝਲਕੇ। ਜੈਸੇ ਕੋਈ ਰਾਮ ਆਖੇ ਇਸ ਸ਼ਬਦ ਵਿੱਚ ਪਰਮਾਤਮਾ ਝਲਕਦਾ, ਜੈਸੇ ਕੋਈ ਵਾਹਿਗੁਰੂ ਆਖੇ ਤੇ ਇਸ ਸ਼ਬਦ ਵਿੱਚ ਪਰਮਾਤਮਾ ਝਲਕਦਾ, ਜੈਸੇ ਕੋਈ ਅੱਲਾਹ ਹੂ ਆਖੇ ਇਸ ਸ਼ਬਦ ਵਿੱਚ ਪਰਮਾਤਮਾ ਝਲਕਦਾ ਹੈ। ਮੰਤਰ ਇੱਕ ਬੋਲ, ਬਹੁਤ ਸਾਰੇ ਐਸੇ ਬੋਲ ਨੇ, ਕਿਸੇ ਬੋਲ ਵਿੱਚ ਬਗੌਰ ਮੁਤਾਲਾ ਕਰਨਾ ਕੋਈ ਪਦਾਰਥ ਝਲਕਦੇ ਨੇ, ਕਿਸੇ ਬੋਲ ਵਿੱਚ ਕੋਈ ਰੂਪ ਰੰਗ ਝਲਕਦਾ, ਕਿਸੇ ਬੋਲ ਵਿੱਚ ਕੋਈ ਸਤਾ ਝਲਕਦੀ ਹੈ। ਐਸੇ ਵੀ ਬੋਲ ਨੇ ਜਿਨ੍ਹਾਂ ਵਿੱਚ ਪਰਮਾਤਮਾ ਝਲਕਦਾ, ਈਸ਼ਵਰ ਝਲਕਦਾ। ਖੇਡ ਸਾਰੀ ਬੋਲਾਂ ਦੀ ਹੈ, ਬੋਲਾਂ ਤੋਂ ਪਤਾ ਚੱਲਦਾ ਇਹਨਾਂ ਬੋਲਾਂ ਵਿੱਚ ਕਾਮ ਹੈ, ਇਹਨਾਂ ਬੋਲਾਂ ਵਿੱਚ ਲੋਭ ਹੈ, ਇਹਨਾਂ ਬੋਲਾਂ ਵਿੱਚ ਹੰਕਾਰ ਹੈ। ਬੋਲਾਂ ਤੋਂ ਪਤਾ ਚੱਲ ਜਾਂਦਾ ਇਹਨਾਂ ਬੋਲਾਂ ਵਿੱਚ ਨਿਰੰਕਾਰ ਹੈ, ਤੇ ਬੋਲ ਉਹੀ ਬੋਲਣੇ ਨੇ ਜਿਹਦੇ ਚ ਨਿਰੰਕਾਰ ਹੈ। ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆ। ਤੇਰੇ ਜਿਨ੍ਹਾਂ ਬੋਲਾਂ ਵਿੱਚ ਕਾਮ ਹੋਵੇਗਾ ਇਹਨੂੰ ਸੁਣ ਕੇ ਪਰਮਾਤਮਾ ਨਹੀਂ ਪ੍ਰਸੰਨ ਹੁੰਦਾ। ਤੇਰੇ ਬੋਲਾਂ ਵਿੱਚ ਅਗਰ ਪਦਾਰਥ ਨੇ ਤੇ ਈਸ਼ਵਰ ਦੀ ਕੋਈ ਖੁਸ਼ੀ ਨਹੀਂ। ਤੋ ਇੱਕ ਮੰਤਰ ਉਸਨੇ ਦਿੱਤਾ ਹੈ, ਮਨ ਦੀ ਸਾਰੀ ਭਟਕਣਾ ਮਿਟ ਗਈ ਹੈ ਔਰ ਮਨ ਨੂੰ ਸਕੂਨ ਮਿਲ ਗਿਆ ਹੈ, ਸ਼ਾਂਤੀ ਮਿਲ ਗਈ ਹੈ। ਹਾਂਜੀ, ਪੂਰੇ ਗੁਰਦੇਵ ਨੇ रात भी पूरी कर देती है। पूरी रात की है जब महामंत्र मिल जाए ते महाबली तो छुटकारा हो जाए। ते सब तो वड्डी दात है, इस तो वड्डी होर कोई दात नहीं। बाकी सारिया दातां अधूरियां ने, कुछ भी मिल गया ते पूरन दात नहीं है। पूरी दात वही है जिस दिन पूरन मिल जाता है, परमात्मा जो है मिल जाता है। तो सतगुरु ने पूरी दात जो है कर दी थी, पूरी बख्शिश कर देते। हाँ जी,
हर हर नाम दियो कीर्तन का पई हमारी दात।
दी गीर्ति गायन करन लई, परमात्मा दा जस गायन करन लई उस गुरु ने परमात्मा दा नाम दे देता, आखिया ए जपया कर। बस इस नाम दे च ही परमात्मा दे सारे गुण आ गए, इस नाम दे च ही परमात्मा दी होंद आ गई, इसे नाम दे च उसकी बख्शिश आ गई। सिर्फ इस नाम नो पहले रसना ते लेना है, तो यकीन जानो रसना पवित्र हो जाएगी, रसना च बरकतां आ जाणगियां। फिर इस नाम नो हिरदे दे च ले जाना है, हिरदा माला माल हो जाएगा। फिर जिस दिन ये नाम रोम रोम दे च वसिया, तो यकीन जानो काया अमृतमयी हो जाएगी, दृष्टि अमृतमयी हो जाएगी, बोल अमृतमयी हो जाएंगे। तो इस तरीके की यह बख्शिश है परिपूर्ण परमात्मा की, जो गुरुदेव द्वारा जो है होंदी है। जिसने इस तरह का बोल बख्शिश किया तो साड़ी परम गति हो गई, परम आनंद की प्राप्ति हो गई। हाँ जी,
अंगीकार कियो प्रभु अपने भगतन की राखी पात।
पूर्ण परमात्मा ने भगतां दी इज्जत रख ली, सब कुछ उस प्रभु ने कबूल कर लिया, सानू परवान कर लिया, कबूल कर लिया। इस तरह भगतां दी उस अकाल पुरख ने, उस ईश्वर ने इज्जत रख ली। हां जी,
नानक चरण गए प्रभु अपने सुख पायो दिन रात।
परमात्मा ने बख्शिश की थी, गुरु अर्जन देव जी महाराज कह रहे ने कि परमात्मा ने अपने चरणा दे च रख लिया, दिन रात हुण सुख ही सुख है, आनंद ही आनंद है, खेड़ा ही खेड़ा है। इतनी सेवा अच प्रवान करनी, कल तो फिर लड़ी वार आप जी के सामने दिवाली तक हाजरी भरांगे। कल दे लंबे सफर करके दास शाम तक इतने पहुंचे सन। कोशिश मेरी बड़ी सी थी विश्व सिख सम्मेलन दे पहुंचने की, तो दास का एक छोटा जिहा ऑपरेशन अमरीका दे उसनु कैथ कहिंदे ने हार्ट का होया, जिस कारण करके मैं उस सम्मेलन दे नहीं पहुंच सकया। ये गल वखरी है कि बलून सर्जरी जी अजकल नवी इजाद हुई है वह कामयाब नहीं हुई। दास न फिर जाना है, तो मैं किए हुए प्राण के मुताबिक इस गुरपुरब दिवाली से मैं गैराजरी ना हो गए। सिंह साहब गैनी चेत सिंह ने मेरे को दरबार साहब के प्रण लिया से थोड़ी जिंदगी जिन्ने चिर तक है यह गैराजरी नहीं करनी, भावें मैं आन नहीं देंगे सन उतों के डॉक्टर। मैं कहीं मैं चलना है, मैं तो जाना है, तुसी जिहड़ा ऑपरेशन कहिंदे मैं बाद च करावांगा, तुसी छोटा कर लिया है जे नहीं कामयाब तो वड्डा मैं बाद च कराना। तो इस तरह गुरु रामदास जी ने बख्शिश की थी, तुहाडे दर्शन नसीब होए ने। एक महान सम्मेलन जो पिछले दिनों इत्थे होया है उस दे दास हाजरी नहीं भर सके, भावें मेरा मन इत्थे ही रहा है, पर मजबूरियां गमे उल्फत के सिवा और भी कई गम हैं। धन गुरु रामदास जी महाराज बख्शिश करन, रहमत करन, दिवाली तक आप जी की इसे तरीके नाल सेवा करते रहिए। अज का जो महावाक आया सी, मैं उसका निचोड़ फिर थोड़े सामने रखने। अगर काम नहीं, अगर लोभ नहीं, अगर हंकार नहीं, तो संसार खत्म हो गया, कोई संसार नहीं। भगतों की दुनिया में कोई संसार नहीं आता। भगत तो कहते हैं जो दी से सो तेरा रो, ते विस संसार तुम देख दे हर का रूप है, हर रूप नदरी आया, सब हरी है, सब गोविंद है। क्योंकि लोभ मिट गया तो पदार्थ मिट गए, काम मिट गया तो परिवार मिट गया, हंकार मिट गया तो राजनीति मिट गई, संसार ते खत्म। तो भगतां दी दुनिया दे संसार नहीं आउंदा, निरंकार ही निरंकार आउंदा है। नास्तकां दी दुनिया दे लोभियां दी दुनिया च, कामियां दी दुनिया च, हंकारियां दी दुनिया च निरंकार नहीं आउंदा, बस संसार ही संसार है, यही जगत है, बस ये पदार्थ ही है, यही रूप रंग है, यही राजनीति है, और कुछ भी नहीं है। तो जब ये तिन्ने मिट जाते हैं संसार खत्म होवे, जैसे संसार मिटता है उसे वक्त निरंकार प्रगट हो जाता है, अकाल पुरख प्रगट हो जाता है। शब्द का सारंश यही सी, कुछ बुद्धि अनुसार आप जी के सामने रखे है। भुल चुक दी क्षमा, फतेह कबूल करनी। वाहिगुरु जी का खालसा। ਵਾਹਿਗੁਰੂ ਜੀ।